आतिश डावे मेरी बांदी भगत शडावे बांधे भगत न छूटे मोए मेरी बांदी भगत शडावे बांधे भगत न छूटे मोए मेरी बांदी भगत शडावे एक समय मोको गे बांधे तो खुन मोपे जवाब न होए मेरी बांदी भगत शडावे मेरी बांदी भगत शडावे बांधे भगत न छूटे मोए मेरी बांदी भगत शडावे एक समय मोको गे बांधे तो खुन मोपे जवाब न होए मेरी बांदी भगत शडावे बांधे भगत न छूटे मोए मेरी बांदी भगत शडावे
सुची भगती नू वेख के अकाल पुरख वाहिगुरु प्रगट होके अपने भगत प्यारे नू दर्शन दिते ते प्रसन्न होके प्रभु जी कह रहे हन दास अनन मेरो निज रूप मेरे विच ते मेरे दासां विच कोई फर्क नहीं है जिस तरह जल और जल दियां लहरां विच तरंगां विच कोई फर्क नहीं जेड़ा श्रद्धा और सिदक दे नाल जपन वालियां दे दर्शन करता है ओदियां आदियां उपादियां सब मिट जांदियां हां संत के संग नहीं किस घाल दर्शन पेटत होत निहाल वड्याई कर रहे हन आप कहते हैं कि मेरी बनी हुई मर्यादा नू भगत जन तोड़ देंदे हन, पर भगत जना दी बनी हुई मर्यादा नू मैं नहीं तोड़ सकता। इसलिए मेरी बांधी भगत छड़ावै, बांधै भगत ना छूटै मोहै। मेरी बांधी भगत छड़ावै, बांधे भगत न छूटे मोहे। मेरी बांधी भगत छड़ावे, एक समय मोको गे बांधे तो फुन मोपे जवाब न होए। मेरी बांधी भगत छड़ावे, बांधे भगत न छूटे मोहे। मेरी बांधी भगत छड़ावे। दास अनिन मेरो निज रूप, दास अनिन मेरो निज रूप, दास अनिन मेरो निज रूप, दास अनिन मेरो निज रूप। दर्शन निमख ताप त्रय मोचन, परिषत मुकत करत ग्रहूप। दर्शन निमख ताप त्रय मोचन, परिषत मुकत करत ग्रहूप। मेरी बांधी भगत छड़ाए, मेरी बांधी भगत छड़ाए, बांधे भगत न छूटे मोहे। मेरी बांधी भगत छड़ाए, एक समय मोको गे बांधे तो कम मो पे जवाब न होए। मेरी बांधी भगत छड़ाए, बांधे भगत न छूटे मोहे। मेरी बांधी भगत छड़ाए। बंध सगल की जीवन, मेरी जीवन मेरे दास। मैं गुण बंध सगल की जीवन, मेरी जीवन मेरे दास। नामदेव जाके जी ऐसी, तैसो ताके प्रेम प्रगाश। नाम देव जाके जी ऐसी, तैसो ताके प्रेम प्रगाश। नाम देव जाके जी ऐसी, तैसो ताके प्रेम प्रगाश। मेरी बांधी भगत छड़ाए, मेरी बांधी भगत छड़ाए, बांधे भगत न छूटे मोए। मेरी बांधी भगत छड़ाए, एक समय मोको गे बांधे तो पुन मो पे जवाब न होए। मेरी बांधी भगत छड़ाए, मेरी बांधी भगत छड़ाए बांधे भगत न छूटे मोहे मेरी बांधी भगत छड़ाए मेरी बांधी भगत छड़ाए वड्याइयां बख्श रहे प्रभु जी कहने लगे कि मेरी बनी हुई मर्यादा तो भगत जन तोड़ देंदे हन भगत जना दी बनी हुई मर्यादा मेरे पासों नहीं टुटदी मैं जीवानू कर्मा दे अनुसार 84 लाख जून विच पाउंदा हां ये भगवान जी कह रहे हैं कि मैं तो कर्मा दे अनुसार उना नू 84 लाख जून विच पाउंदा हां ते भगत जन शुभ उपदेश दे के संसार नू 84 दे गेड़ विचों कढ़ लैंदे हां सब को तेरे वश अगम अगोचरा तू भगतां के वश भगतां तान तेरा मेरी बनी हुई मर्यादा पहले 7 युग विच मैं ए मर्यादा बनी के 7 युग तो बाद द्वापर आवेगा फिर त्रेता युग आवेगा फिर कल युग आवेगा पर भगवान जी कहन लगे कि मेरे भगत गौतम ने अपनी सुपत्नी अहिल्या दे वास्ते युग दा युग ही पलट देता 7 युग तो बाद त्रेता ते त्रेते तो बाद फिर द्वापर आया इसलिए भगवान जी कहते हैं कि गौतम ऋषि की बत्ती हुई मर्यादा मेरे तो छुटदी नहीं क्योंकि मेरे भगत जन जो भी लकीर पा देंदे हैं उसनू मैं मेट नहीं सकता मैं समुंदर का पानी मिठा कीता सी समुंदर का पानी मिठा बनाया पर भगत अगस्त ऋषि ने कह दिता कि समुंदर खारा रहेगा हुण मैं मिठा नहीं कर सकता क्योंकि मैं भगतां दे वश हां भगवान जी कहन लगे मैं कृष्ण रूप होके मर्यादा बनी सी के महाभारत दे युद्ध विच शस्त्र नहीं चुकांगा पर उस मर्यादा नू भगत विभीषण पितामा ने भीष्म पितामा ने छड़वा दिता भगत भीष्म पितामा ने जो प्रण कीता सी के मैं भगवान कृष्ण नू जरूर शस्त्र फड़ावांगा जदों भीष्म पितामा अर्जुन नू मारन लगा तां भगवान जी नू शस्त्र फड़ना ही पिया होर कुछ ना लब्बा तां रथ दा पहिया ही सुदर्शन चक्र वांगू चलाया भीष्म पितामा कहन लगे बस हे भगवान मैं तां केवल आप दी प्रतिज्ञा ही तोड़नी सी इसलिए अकाल पुरख वाहिगुरु ईश्वर अपने भगतां दे वश है ते साहब आप कह रहे हैं कि मेरी बांधी भगत छड़ावे मेरी बनी हुई मर्यादा नू भगत तो छड़ा लेंदे हैं पर जो भगतां दी बनी हुई मर्यादा है उन्हां दा वचन मैं कदे मोड़ नहीं सकता इसलिए मेरी बांधी भगत छड़ावे मेरी बांधी भगत छड़ावे बांधे भगत न छूटे मोरे मेरी बांधी भगत छड़ावे एक समय मोखोंगे बांधे तो खुन मो पे जवाब न होए मेरी बांधी भगत छड़ावे बांधे भगत न छूटे मोए मेरी बांधी भगत छड़ावे अर्जन देव पातशाह जी दे रूप में जदों अकाल पुरख वाहिगुरु आप आए तावी इस मर्यादा नूं कैम रखिया। एक लाहौर दा निवासी भाई बुद्धू होया ए इत्तां पका के वेचण दा काम करदा सी अते आए गए साध संत दी यथाशक्त सेवा भी करदा। इस प्रकार गुरु चरणा दे प्रेम दा सोहना इस नूं रंग चढ़िया होया। अज शाहूकार पासों काफी कर्जा चुक के इत्तां दा आवा लाया, आवे नूं अग देण तों पहला धन गुरु अर्जन देव पातशाह जी दे चरणा विच आके बेनती कीती। गरीब निवाज करुणा निध सर्व दी प्रित पालना करन वाले कोट ब्रह्मंडा दे ठाकर जीओ कृपा करनी, आवा पक्का निकले, बहुत कर्जा चुक के आवा लाया है, आपने ही अपने सेवक दी इज्जत पत रखनी है। उस दी निम्रता अते प्यार भरी बेनती नूं सुन के अते गरीबी वल तक के धन गुरु अर्जन देव पातशाह जी ने वचन कीता, जा सिखा धन गुरु नानक पातशाह तेरियां मुरादां पूरियां करनगे। पर जदों आवा खोलेगा उस तो पहला भाई संगतां नूं गुरु नमित प्रसाद जरूर छका दे ते अरदास करा दे। ए गल सुन के भाई बुद्धू बड़ा प्रसन्न होया, लाहौर वापस मुड़िया। थोड़े दिना बाद जद आके मोरी खोली ता की देखदा है कि सारिया इत्तां पक्कियां ते लाल रंग दियां हन। बड़ी प्रसन्नता हुई, बड़ी खुशी हुई, बड़ा प्रसन्न होया। हजूर दा बचन चेते आया कि भाई आवा खोलन तो पहला संगतां नूं प्रसाद छकाउणा है, अरदास करनी है अकाल पुरख वाहिगुरु दे अगे, क्योंकि बरकतां तां उसने पाउणियां हन। मेरी बांदी भगत छडावे,
मेरी बांदी भगत छडावे, मेरी बांदी भगत छडावे, बांदे भगत न छूटे मोहे, मेरी बांदी भगत छडावे, एक समय मोको गे बांदे तो पुन मो पे जवाब न होए, मेरी बांदी भगत छडावे, मेरी बांदी भगत छडावे, बांदे भगत न छूटे मोहे, मेरी बांदी भगत छडावे।
वेखो गुरु अर्जन देव पातशाह अपने भगत नूं वड्याउण वास्ते, अपने भगत दी वड्याई नूं प्रगट करन वास्ते कौतक रचन लगे। भाई बुद्धू ने सतगुरां दे हुक्म अनुसार संगतां नूं बेनती कीती, अपने घर बुलाया, पहला गुरबाणी दा कीर्तन होया। अरदास तों मगरों पंगतां लग गईयां, संगतां अगे प्रसाद दे थाल परोसे गए, संगत छकन लगी तां भाई बुद्धू जी ने बूहा बंद कर लिया कि सारी संगत आराम नाल प्रसाद छक सके। इतने नूं सतगुरां दे चरणां दा भवरा नाम दा रसिया उस अवस्था दा मालक जिसनूं साहिब कहिंदे ने गुरमुख रोम रोम हर ध्यावै, रोम रोम सिमरन करन वाला गुरु घर दा प्रेमी भाई लखी लखो जो गुरु साहिब दा अनन सेवक रात दिन जंगलां विच रह के भजन सिमरन करदा सी, सिर्फ प्रसादे वास्ते अठी पैरी ਸ਼ਹਿਰ ਆਉਣਾ ਤੇ ਪ੍ਰਸ਼ਾਦਾ ਉਸ ਘਰ ਵਿੱਚੋਂ ਲੈਣਾ ਜੋ ਮਾਈ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਦੀ ਹੋ। ਇਸਨੇ ਬਹੁਤ ਮਾਈਆਂ ਨੂੰ ਅਤੇ ਬਹੁਤ ਗੁਰਮੁਖਾਂ ਨੂੰ ਜਪਜੀ ਸਾਹਿਬ ਕੰਠ ਵੀ ਕਰਵਾ ਦਿੱਤਾ ਸੀ। ਬੜਾ ਬਾਣੀ ਦਾ ਆਪ ਵੀ ਪਿਆਰਾ ਸੀ ਤੇ ਹੋਰਨਾਂ ਪਾਸੋਂ ਵੀ ਜਪਾਇਆ ਕਰਦਾ ਸੀ। ਆਪ ਵੀ ਨਿਯਮ ਅਨੁਸਾਰ 21 ਪਾਠ ਸ੍ਰੀ ਜਪਜੀ ਸਾਹਿਬ ਦੇ ਰੋਜ਼ ਕਰਦਾ ਸੀ। ਇਤਨਾ ਨਿਤਨੇਮ ਸੀ। ਅੱਜ ਸ਼ਹਿਰ ਵਿੱਚ ਪ੍ਰਵੇਸ਼ ਕਰਦਿਆਂ ਹੀ ਪਤਾ ਲੱਗਾ ਕਿ ਭਾਈ ਬੁੱਧੂ ਜੀ ਨੇ ਗੁਰੂ ਨਮਿਤ ਸੰਗਤਾਂ ਨੂੰ ਪ੍ਰਸ਼ਾਦ ਛਕਾਉਣਾ ਹੈ। ਉਸ ਵੇਲੇ ਭਾਈ ਲੱਖੂ ਵੀ ਜਾ ਪਹੁੰਚਿਆ। ਅੱਗੋਂ ਬੂਹਾ ਬੰਦ ਸੀ। ਭਾਈ ਲੱਖੂ ਜੀ ਨੇ ਬੂਹਾ ਖੜਕਾਇਆ, ਭਾਈ ਬੁੱਧੂ ਜੀ ਨੇ ਬੂਹਾ ਖੋਲਿਆ ਤੇ ਇਸ ਦੀ ਕਿਰਿਆ ਵੱਲ ਤੱਕਿਆ ਜੋ ਸਿਰ ਤੇ ਇੱਕ ਖੱਦਰ ਦਾ ਮੈਲਾ ਪਰਨਾ, ਤੇੜ ਫਟਿਆ ਹੋਇਆ ਕਸ਼ਹਿਰਾ ਤੇ ਖੱਦਰ ਦੀ ਮੈਲੀ ਚਾਦਰ ਲਈ ਹੋਈ ਹੈ। ਇਸ ਤਰ੍ਹਾਂ ਦਾ ਸਰੂਪ ਵੇਖ ਕੇ ਬੋਲਿਆ ਕਿ ਇੱਥੇ ਕੀ ਕਰਨ ਆਇਆ ਹੈ। ਭਾਈ ਲੱਖੂ ਜੀ ਨੇ ਨਿਮਰਤਾ ਨਾਲ ਕਿਹਾ ਕਿ ਮੈਂ ਗੁਰੂ ਕਾ ਸਿੱਖ ਹਾਂ, ਮੈਂ ਸੁਣਿਆ ਹੈ ਤੂੰ ਸੰਗਤਾਂ ਨੂੰ ਗੁਰੂ ਨਮਿਤ ਪ੍ਰਸ਼ਾਦ ਛਕਾ ਰਿਹਾ ਤੇ ਮੈਂ ਵੀ ਭੁੱਖਾ ਹਾਂ, ਮੈਨੂੰ ਵੀ ਪ੍ਰਸ਼ਾਦ ਛਕਾ ਦੇ। ਤਾਂ ਭਾਈ ਬੁੱਧੂ ਜੀ ਨੇ ਹੁਣ ਪ੍ਰਸ਼ਾਦ ਛਕਾਉਣਾ ਸੀ ਪਰ ਮਨ ਵਿੱਚ ਕ੍ਰੋਧ ਆ ਗਿਆ। ਆਖਿਆ ਹੁਣ ਪ੍ਰਸ਼ਾਦ ਵਰਤ ਚੁੱਕਿਆ, ਪਹਿਲਾਂ ਆਉਂਦੋ ਤਾਂ ਛਕ ਲੈਂਦੋ। ਬੜੀ ਲਾਪਰਵਾਹੀ ਨਾਲ ਕਿਹਾ ਤੇ ਨਾਲੇ ਇਹ ਵੀ ਬਚਨ ਕੀਤਾ ਬਈ ਆਪਣੀ ਕਿਰਿਆ ਵੱਲ ਤਾਂ ਤੱਕ, ਤੇਰੇ ਵਰਗੇ ਇੱਥੇ ਕਈ ਸਿੱਖ ਆਉਂਦੇ ਜਾਂਦੇ ਰਹਿੰਦੇ ਹਨ, ਜਾ ਚੱਲਿਆ ਜਾ। ਭਾਈ ਲੱਖੂ ਜੀ ਨਾਮ ਦੇ ਰਸੀਏ ਜੋ ਸਾਸ ਗ੍ਰਾਸ ਭਗਤੀ ਕਰਨ ਵਾਲੇ ਸਨ, ਬਾਹਰ ਕੰਧ ਨਾਲ ਲੱਗ ਕੇ ਇੱਕ ਪਾਸੇ ਖੜੇ ਹੋ ਗਏ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਪ੍ਰਸ਼ਾਦ ਛੱਕ ਕੇ ਸੰਗਤਾਂ ਨੇ ਹੱਥ ਸੁੱਚੇ ਕਰਕੇ ਅਰਦਾਸ ਕੀਤੀ ਕਿ ਹੇ ਅਕਾਲ ਪੁਰਖ ਵਾਹਿਗੁਰੂ ਗਰੀਬ ਨਿਵਾਜ, ਆਪ ਜੀ ਦੇ ਸਿੱਖ ਭਾਈ ਬੁੱਧੂ ਜੀ ਨੇ ਸੰਗਤਾਂ ਨੂੰ ਪ੍ਰਸ਼ਾਦ ਛਕਾਇਆ, ਕਿਰਪਾ ਕਰਨੀ ਆਵਾ ਪੱਕਾ ਨਿਕਲੇ, ਭਾਵਨਾ ਪੂਰੀਆਂ ਹੋਣ ਤੇ ਬਾਹਰੋਂ ਭਾਈ ਲੱਖੂ ਜਿਸ ਦੀ ਰਸਨਾ ਤੇ ਆਪ ਗੁਰੂ ਨਾਨਕ ਬੈਠਾ ਸੀ ਬਾਹਰ ਖੜੋਤਾ ਹੈ ਤੇ ਕਹਿ ਰਿਹਾ ਬੁੱਧੂ ਦਾ ਆਵਾ ਕੱਚਾ, ਬੁੱਧੂ ਦਾ ਆਵਾ ਕੱਚਾ ਹੀ ਰਹੇਗਾ। ਭਾਈ ਬੁੱਧੂ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਬੂਹਾ ਖੋਲ ਕੇ ਕਹਿਣ ਲੱਗੇ ਕਿ ਤੂੰ ਕਿੱਥੋਂ ਵੱਡਾ ਸਿੱਖ ਸ਼ਰਾਬ ਦੇਣ ਵਾਲਾ ਆ ਗਿਆ, ਮੈਨੂੰ ਤਾਂ ਗੁਰੂ ਅਰਜਨ ਦੇਵ ਜੀ ਨੇ ਵਰ ਦਿੱਤਾ ਹੈ ਕਿ ਆਵਾ ਪੱਕਾ ਨਿਕਲੇਗਾ, ਮੈਂ ਵੇਖ ਵੀ ਆਇਆ ਹਾਂ ਆਵਾ ਪੱਕਾ ਹੀ ਹੈ ਤੇ ਤੇਰੇ ਕਿਹਾ ਹੁਣ ਕੱਚਾ ਨਹੀਂ ਹੋ ਜਾਣਾ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਵਾਕ ਨੂੰ ਫੁੱਲ ਚਾੜ ਰਹੇ ਹਨ ਕਿ ਮੇਰੀ ਬਾਂਦੀ ਭਗਤ ਛਡਾਇਆ,
ਮੇਰੀ ਬਾਂਦੀ ਭਗਤ ਛਡਾ, ਮੇਰੀ ਬਾਂਦੀ ਭਗਤ ਛਡਾਵੇ, ਬਾਂਦੇ ਭਗਤ ਨ ਛੂਟੇ ਮੋਹੇ, ਮੇਰੀ ਬਾਂਦੀ ਭਗਤ ਛਡਾਵੇ, ਏਕ ਸਮੇਂ ਮੋਕੂਗੇ ਬਾਂਦੇ ਤੋ ਫੁਨ ਮੋਪੇ ਜਵਾਬ ਨ ਹੋਏ, ਮੇਰੀ ਬਾਂਦੀ ਭਗਤ ਛਡਾ, ਮੇਰੀ ਬਾਂਦੀ ਭਗਤ ਛਡਾਵੇ, ਬਾਂਦੇ ਭਗਤ ਨ ਛੂਟੇ ਮੋਹੇ, ਮੇਰੀ ਬਾਂਦੀ ਭਗਤ ਛਡਾਵੇ, ਮੇਰੀ ਬਾਂਦੀ ਭਗਤ ਛਡਾਵੇ।
ਭਾਈ ਲੱਖੂ ਜੀ ਜਿਨ੍ਹਾਂ ਦੀ ਰਸਨਾ ਤੇ ਆਪ ਗੁਰੂ ਨਾਨਕ ਬੈਠਾ ਸੀ, ਸ਼ਾਂਤ ਮੂਰਤ ਰੱਬ ਦੇ ਰੰਗ ਵਿੱਚ ਰੱਤੇ ਹੋਏ ਇਹ ਬਚਨ ਕਹਿ ਗਏ ਕਿ ਬੁੱਧੂ ਦਾ ਆਵਾ ਕੱਚਾ, ਬੁੱਧੂ ਦਾ ਆਵਾ ਕੱਚਾ, ਤੇ ਆਪ ਭੁੱਖੇ ਪਾਣੀ ਫਿਰ ਜੰਗਲ ਵਿੱਚ ਚਲੇ ਗਏ। ਸੰਗਤਾਂ ਨੂੰ ਵਿਦਾ ਕਰਕੇ ਭਾਈ ਬੁੱਧੂ ਨੇ ਜਦੋਂ ਆਵੇ ਦੀ ਮੋਰੀ ਖੋਲੀ ਤਾਂ ਕੀ ਤੱਕਦਾ, ਸਾਰੀਆਂ ਇੱਟਾਂ ਪਿੱਲੀਆਂ। ਵੇਖ ਕੇ ਬੜਾ ਦੁਖੀ ਹੋਇਆ, ਮਨ ਵਿੱਚ ਸੋਚਦਾ ਮੈਂ ਤਾਂ ਬੜਾ ਗਰੀਬ ਆਦਮੀ ਹਾਂ, ਸ਼ਾਹੂਕਾਰ ਤੋਂ ਕਰਜ਼ਾ ਚੁੱਕਿਆ ਹੋਇਆ ਹੈ, ਕਿਵੇਂ ਪੂਰਾ ਕਰਾਂਗਾ, ਇਹ ਤਾਂ ਮਿੱਟੀ ਦੀ ਮਿੱਟੀ ਹੋ ਗਈ। ਪਛਤਾਪ ਕਰਦਾ ਹੋਇਆ ਹਜ਼ੂਰ ਦੇ ਪਾਸ ਅੰਮ੍ਰਿਤਸਰ ਪੁੱਜਿਆ, ਰੋ ਰੋ ਕੇ ਬੇਨਤੀ ਕੀਤੀ, ਗਰੀਬ ਨਿਵਾਜ ਮੈਂ ਤਾਂ ਜਿਉਂਦਾ ਹੀ ਮਰ ਗਿਆ ਹਾਂ, ਇੱਟ ਤਾਂ ਇੱਕ ਵੀ ਪੱਕੀ ਨਹੀਂ ਨਿਕਲੀ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਅੰਤਰਜਾਮੀ ਸਤਿਗੁਰੂ ਜੀ ਬੋਲੇ, ਭਾਈ ਤੂੰ ਕਿਸੇ ਸਿੱਖ ਦਾ ਹਿਰਦਾ ਦੁਖਾਇਆ ਹੋਵੇਗਾ। ਸੋਚ ਤਾਂ ਬੁੱਧੂ ਜੀ ਨੇ ਕਿਹਾ, ਇੱਕ ਸਿੱਖ ਆਇਆ ਸੀ, ਉਸਨੇ ਮੇਰੇ ਪਾਸੋਂ ਪ੍ਰਸ਼ਾਦਾ ਮੰਗਿਆ ਸੀ ਪਰ ਮੈਂ ਉਸਨੂੰ ਦਿੱਤਾ ਨਹੀਂ, ਉਹ ਆਖ ਗਿਆ ਹੈ ਜਾ ਤੇਰਾ ਆਵਾ ਕੱਚਾ ਨਿਕਲੇਗਾ, ਪਰ ਮੈਂ ਆਪਦੇ ਅਤੇ ਸੰਗਤ ਦੇ ਬਚਨਾਂ ਤੇ ਭਰੋਸਾ ਕਰਕੇ ਪਰਵਾਹ ਨਹੀਂ ਕੀਤੀ। ਉਸਨੇ ਜਦ ਆਵਾ ਖੋਲਿਆ ਤਾਂ ਸਾਰੀਆਂ ਇੱਟਾਂ ਪਿੱਲੀਆਂ ਨਿਕਲੀਆਂ, ਇਸ ਕਰਕੇ ਮੈਂ ਤਾਂ ਮਰ ਹੀ ਗਿਆ, ਕਰਜ਼ਾ ਕਿਵੇਂ ਉਤਾਰਾਂਗਾ, ਆਪ ਕਿਰਪਾ ਕਰੋ। ਤਾਂ ਸ਼ਾਂਤ ਚਿੱਤ ਅਕਾਲ ਮੂਰਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਹੁਣ ਸਿੱਖ ਦਾ ਬਚਨ ਤਾਂ ਹੁਣ ਪੂਰਾ ਹੀ ਹੋ ਕੇ ਰਹੇਗਾ, ਕਿਉਂਕਿ ਮੇਰੇ ਵਿੱਚ ਸਮਰੱਥਾ ਨਹੀਂ, ਮੈਂ ਆਪਣੇ ਪਿਆਰੇ ਦਾ ਬਚਨ ਮੋੜ ਦਿਆਂ, ਕਿਉਂਕਿ ਉਸ ਦੀ ਰਚਨਾ ਤੇ ਗੁਰੂ ਰਾਮਦਾਸ ਪਾਤਸ਼ਾਹ ਦਾ ਨਿਵਾਸ ਹੈ, ਉਹ ਪੂਰਨ ਪੁਰਖ ਹੈ, ਉਸ ਦਾ ਬਚਨ ਹਟ ਨਹੀਂ ਸਕਦਾ। ਤੂੰ ਗੁਰੂ ਨਾਨਕ ਦੇ ਦਰਬਾਰ ਵਿੱਚ ਆਇਆ ਹੈ, ਨਿਰਾਸ਼ਾ ਤੈਨੂੰ ਵੀ ਨਹੀਂ ਤੋਰਨਾ, ਆਵਾ ਤੇਰਾ ਪਿੱਲਾ ਹੀ ਰਹੇਗਾ ਪਰ ਗੁਰੂ ਕਿਰਪਾ ਕਰੇਗਾ, ਤੇਰੀਆਂ ਕੱਚੀਆਂ ਇੱਟਾਂ ਪੱਕੀਆਂ ਦੇ ਭਾਵ ਵਿਕ ਜਾਣਗੀਆਂ। ਇਹ ਸੁਣ ਕੇ ਭਾਈ ਬੁੱਧੂ ਜੀ ਦਾ ਧੀਰਜ ਬੱਝ ਗਿਆ, ਵਾਪਸ ਆ ਕੇ ਇੱਟਾਂ ਬਾਹਰ ਕਢਾਈਆਂ, ਪਰ ਲਵੇ ਕੋਈ ਨਾ, ਪਰਮੇਸ਼ਰ ਦੀ ਐਸੀ ਕਲਾ ਵਰਤੀ ਕਿ ਸ਼ਾਵਣ ਭਾਦੋ ਦੇ ਮਹੀਨੇ ਜ਼ੋਰ ਦੀ ਝੜੀ ਲੱਗ ਗਈ। ਉਸ ਮੌਕੇ ਸ਼ਾਹੀ ਕਿਲੇ ਦੀ ਕੰਧ ਬਹਿ ਗਈ, ਇੱਟਾਂ ਕਿਧਰੋਂ ਮਿਲਦੀਆਂ ਨਹੀਂ ਸਨ। ਬਾਦਸ਼ਾਹ ਦੇ ਹੁਕਮ ਅਨੁਸਾਰ ਅਹਿਲਕਾਰਾਂ ਨੇ ਭਾਈ ਬੁੱਧੂ ਸ਼ਾਹ ਨੂੰ ਬੁਲਾ ਕੇ ਕਿਹਾ, ਬਈ ਸਾਨੂੰ ਇੱਟਾਂ ਦੀ ਲੋੜ ਹੈ ਤੇ ਤੂੰ ਵੇਚ ਲੈ। ਤਾਂ ਭਾਈ ਬੁੱਧੂ ਜੀ ਨੂੰ ਸਤਿਗੁਰਾਂ ਦਾ ਬਚਨ ਯਾਦ ਆਇਆ ਕਿ ਬੇਸ਼ੱਕ ਇਹ ਇੱਟਾਂ ਕੱਚੀਆਂ ਹਨ ਪਰ ਤੇਰੀਆਂ ਪੱਕੀਆਂ ਦੇ ਭਾਅ ਵਿਕਣਗੀਆਂ। ਤਾਂ ਭਾਈ ਬੁੱਧੂ ਨੇ ਅਹਿਲਕਾਰਾਂ ਨੂੰ ਕਿਹਾ ਕਿ ਇੱਟਾਂ ਹੈਨ ਤਾਂ ਪਿੱਲੀਆਂ ਪਰ ਪੱਕੀਆਂ ਦੇ ਭਾਅ ਦੇਵਾਂਗਾ। ਉਹਨਾਂ ਨੂੰ ਜ਼ਰੂਰੀ ਲੋੜ ਸੀ, ਪੱਕੀਆਂ ਦਾ ਮੁੱਲ ਦੇ ਕੇ ਸਾਰੀਆਂ ਇੱਟਾਂ ਖਰੀਦ ਲਈਆਂ। ਇਸ ਤਰ੍ਹਾਂ ਸਿੱਖ ਦਾ ਕਾਰਜ ਵੀ ਹੋ ਗਿਆ ਅਤੇ ਭਾਈ ਲੱਖੂ ਜੀ ਦਾ ਬਚਨ ਵੀ ਅਟਲ ਰਿਹਾ ਕਿ ਮੇਰੀ ਬਾਂਧੀ ਭਗਤ ਛਡਾਵੇ,
ਮੇਰੀ ਬਾਂਧੀ ਭਗਤ ਛਡਾਵੇ, ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨ ਛੂਟੇ ਮੋਏ, ਮੇਰੀ ਬਾਂਧੀ ਭਗਤ ਛਡਾਵੇ, ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨ ਛੂਟੇ।